अजप्पा जाप। कई नाम दर्शन निर्णिये नवीन लिखारी नाम नू अठ अखरा शब्द वाच के उस दे अभ्यास दिया युक्तियां भी आप हुदरियां जुगताउंदे हन। ओ इना अगले ही अखरां विच अजप्पा जाप दी जुगती इउं लिखदे हन। अमृत वेले दा सिमरन अजप्पा जाप लोड़ींदा है, भाव रसना या होंठ ना हिलण, स्वास अंदर जान ता ख्याल करना सतनाम, बार आउन ता वाहेगुरु। जिस नाम नू रसना करके जपण दे गुरबाणी अंदर थाओ थाई हुकम हन, अते जिस रसना करके नाम जपण दे अनेक गुर प्रमाण असी उपर दे आए हां, उस नाम दे अजप्पा जापी सिमरन दी तकीदी शर्त उकत नाम जुगतीशर लिखारी ए लाउंदे हन के रसना या होंठ ना हिलण। क्यों? रसना होंठ हिलण नाल नाम दे अजप्पा जाप नू की छल पै जाऊ? उना दी अकली जुगती अंदर सिमरन या अजप्पा जाप एक ख्याली शै है। रसना या होंठ हिलाउण नाल शायद ख्याल उखड़ जाण दा खतरा होना है, या शायद ओ उना फिलासफरां तों डरदे मारे इउं लिखदे हन जिहड़े कहिंदे हन कि बकरी वांगू मूंह मारन दा की फायदा। मते रसना ते होंठ हिला के ओ बकरी वांगू मूंह मारन वालियां अग्ञानियां मूर्खां दी श्रेणी विच शामिल हो जाण। फिर जो ओ लिखदे हन के स्वास अंदर जान ता ख्याल करना, कि मैं स्वासां दा अर्ध उर्दी अंदाज नाल वखो वख चौखरां दा ख्याल करना नाम दा अजप्पा जाप कहौंदा है? इस दी प्रोड़ता लई उना गुर प्रमाण नहीं दिता, ना ही कोई गुरमत निरणा लिखाया, केवल अपनी अकल दा टकौंसला ही लगाया, या उना अनुमतियां दी नकल कीती है जो फोक ख्याली मेडिटेशन दे कायल हन। अपने निज ख्याली अनुमान द्वारा कुछ नहीं बन सकता। इस जुगतीशर जी दे भाणे जो कुछ है सो ख्याला ख्याली दे अनुमान विच ही है, अथवा स्वासा स्वासी दे अर्धा उर्दी विच ही धरिया पिया है। जो अठ अखरे शब्द ओ लिखदे हन उना विच कोई अकरखणी शक्ति नहीं, उना नू तां जपण लई जीव नहीं हिलाउणी अते होंठ नहीं हिलाउणे। पता नहीं अखरां दे महज ख्याल विच ही की मिकनातीसी असर है। स्वास तां पहलां ही ख्याल दी सहायता तो बिना ही सुते सुभाव आप मुहारे ऑटोमैटिकली आउंदे जांदे रहिंदे हन, तां ते स्वासां दी आवाजाई भी कोई अकरखणी कला दे भेद वाली गल नहीं। जे भला बैखरी द्वारा जीबा बुल नहीं हिलाउणे ते परापसंती बाणी द्वारा स्वास अंदर बाहर खिचे जांदे, तां भी मन लैंदे कि अठ अखरे शब्दां दी कोई गोज कला है। शब्द नूं तां उना बैखरी की परापसंती अते मधमा बाणी करके भी परसण नहीं दित्ता, तां पारस कला किवें वरते? मैज ख्याल अते आपो उपजे हर एक अजप्पा जापी दे मगजों पन्ने ख्याल की कर सकते हन? कुछ भी नहीं। इस फोकी दिमागी ख्याल बिरती इंटलैक्चुअल मेडिटेशन दा गुरमत अंदर विधान नहीं। शायद लेखक जी दा निरा अखरां दे ख्याल तो मतलब ना होवे, या इना अठ अखरां तो पन्ने दो शब्दां दे अर्थां नू ख्याल मेडिटेट करन दा भाव होवे, तां उस दे उत्तर विच पहली गल तां इह है कि अर्थां दे ख्याल करन दी सहायता स्वासां दी आमद रफत दे ख्याल करन दी उकी ही लोड़ नहीं। स्वासां दा उतरा चढ़ाओ बैखरी मधमा परापसंती बाणी वाले अखरां दी अर्ध उर्दी मुखी प्रैक्टिस करन में तां किसे अर्थां विच कार आमद हो सकदा है। निरी अर्थ विच आरी ख्याल थ्यूरी नू स्वासां दी साधना किसे भी लेखे नहीं। ਗੁਰਮਤ ਨਾਮ ਅਭਿਆਸ ਕਮਾਈ ਬਿਹੂਣ ਨਿਰੀ ਖਿਆਲ ਅਖਰੀ ਜਾਂ ਅੱਖਰ ਖਿਆਲੀ ਸਵਾਸ ਸਾਧਨਾ ਯੋਗਾ ਅਭਿਆਸੀਆਂ ਲਈ ਭਾਵੇਂ ਕੋਈ ਕੰਮ ਦਿੰਦੀ ਹੋਵੇ, ਪਰੰਤੂ ਗੁਰਮਤ ਅੰਦਰ ਨਾਮ ਅਭਿਆਸ ਸੱਖਣਾ ਯੋਗਾ ਅਭਿਆਸ ਕਿਸੇ ਲੇਖੇ ਨਹੀਂ। ਨਿਵਲ ਭਯੰਗਮੀ ਯੋਗ ਸਿੱਧ ਆਸਣ ਸਭ ਕੁਲੇਖੇ ਹਨ। ਹੁਣ ਪਤਾ ਨਹੀਂ ਕਿ ਲੇਖਕ ਜੀ ਦੀ ਦੱਸੀ ਲਿਖੀ ਸਵਾਸ ਅਰਧਾ ਔਰ ਦੀ ਯੁਗਤੀ ਸਾਧਨਾ ਦਾ ਕੀ ਲਾਭ ਅਤੇ ਗੁਰਮਤ ਅੰਦਰ ਇਸ ਦੀ ਅਨੁਕੂਲਤਾ ਕੀ। ਸ਼ਾਇਦ ਚਿੱਤ ਬਿਰਤੀਆਂ ਅਥਵਾ ਮਨ ਦੀ ਇਕਾਗਰਤਾ ਕੰਸੈਂਟਰੇਸ਼ਨ ਆਫ ਮਾਇੰਡ ਲਈ ਵਿਦਵਾਨ ਲਿਖਾਰੀ ਜੀ ਨੇ ਉਕਤ ਅੱਠ ਅਖਰੇ ਦੋ ਸ਼ਬਦਾਂ ਦੇ ਅਰਥ ਵਿਚਾਰੀ ਗੁਣਾਂ ਨੂੰ ਚਿੰਤਨ ਕਰਨਾ ਹੀ ਖਿਆਲ ਕਰਨ ਦਾ ਭਾਵ ਲਾਇਆ ਹੋਵੇ ਅਤੇ ਚਿੱਤ ਬਿਰਤੀ ਦੀ ਅਸਥਿਰਤਾ ਲਈ ਇੰਦਰੀਆਂ ਦੇ ਨਿਰੋਧ ਅਤੇ ਇੰਦਰੀਆਂ ਦੇ ਦਮਨ ਕਰਨ ਖਾਤਰ ਪ੍ਰਾਣਾਯਾਮ ਦੀ ਸਹਾਇਤਾ ਲਈ ਹੋਵੇ। ਸ਼ਬਦ ਅਰਥਾਂ ਦੇ ਖਿਆਲ ਦੁਆਰਾ ਅਕਾਲ ਪੁਰਖ ਦੇ ਗੁਣਾਂ ਦੇ ਚਿੰਤਨ ਕਰਨ ਨੂੰ ਹੀ ਜੇ ਅਜੱਪਾ ਜਾਪ ਜਾਂ ਨਾਮ ਦਾ ਸਿਮਰਨ ਸਮਝ ਲਈਏ ਤਾਂ ਦੱਸੋ ਆਪੋ ਸਮਝੇ ਅਰਥਾਂ ਦੁਆਰਾ ਅਕਾਲ ਪੁਰਖ ਦੇ ਗੁਣਾਂ ਨੂੰ ਇਸ ਵਿਦ ਚਿੰਤਨ ਕਰੀ ਜਾਣਾ ਕਿ ਉਸਦਾ ਨਾਮ ਸੱਤ ਹੈ ਅਤੇ ਉਹ ਬਿਸਮਾਦ ਰੂਪ ਹੈ ਅਤੇ ਪ੍ਰਕਾਸ਼ ਹੈ, ਅਕਾਲ ਪੁਰਖ ਦੇ ਤੱਤ ਸਰੂਪ ਦਾ ਕਿਵੇਂ ਲਖਾਇਕ ਹੋ ਸਕਦਾ ਹੈ ਅਤੇ ਇਹਨਾਂ ਗੁਣਾਂ ਦਾ ਚਿੰਤਨ ਮਾਤਰ ਹੀ ਕਿਵੇਂ ਅਜੱਪਾ ਜਾਪ ਬਣ ਸਕਦਾ ਹੈ। ਅੱਬਲ ਤਾਂ ਹਰ ਵਕਤ ਦੇ ਛਿਨ ਛਿਨ ਉਸਦੇ ਅਨੇਕ ਸਹੰਸਰ ਗੁਣਾਂ ਨੂੰ ਚਿੰਤਨ ਕਰੀ ਜਾਣਾ ਹੀ ਮੁਹਾਲ ਹੈ। ਚਿੰਤਨ ਕਰਨ ਹਾਰੀਆਂ ਚਿੱਤ ਬਿਰਤੀਆਂ ਤਾਂ ਹਰਦਮ ਮਾਇਆ ਦੇ ਧੰਦ ਬੰਦ ਵਿੱਚ ਖਚਤ ਹਨ। ਸੰਕਲਪ ਵਿਕਲਪਾਂ ਦੇ ਬੰਧਨਾਂ ਤੋਂ ਕਿਵੇਂ ਬੰਦ ਖਲਾਸੀ ਹੋਵੇ ਤਾਂ ਕਿ ਚਿੱਤ ਬਿਰਤੀਆਂ ਉਸਦੇ ਗੁਣਾਂ ਦੇ ਚਿੰਤਨ ਕਰਨ ਵਿੱਚ ਲੱਗਣ। ਆਪੋ ਅਨਮਾਨੀ ਗੁਣ ਚਿੰਤਨ ਕਲਪਨਾ ਦੁਆਰਾ ਤਾਂ ਬਣਦਾ ਹੀ ਕੁਝ ਨਹੀਂ। ਨਾ ਚਿੱਤ ਬਿਰਤੀਆਂ ਦਾ ਨਿਰੋਧ ਹੋਵੇ, ਨਾ ਗੁਣ ਚਿੰਤਨ ਵਿੱਚ ਬਿਰਤੀ ਲੱਗੇ, ਆਪਣੀ ਅਕਲ ਦੁਆਰਾ ਅਕਾਲ ਪੁਰਖ ਦੇ ਗੁਣ ਅਨੁਮਾਨੇ ਹੋਏ ਅਤੇ ਅਨੁਮਾਨ ਕੇ ਚਿੰਤਨ ਕੀਤੇ ਹੋਏ ਤਾਂ ਫੋਕਟ ਗੁਣ ਖਿਆਲੀ ਦੀ ਗੇੜਾ ਗੇੜੀ ਵਿੱਚ ਹੀ ਰੱਖਦੇ ਹਨ। ਆਪਣੀ ਅਕਲ ਦੁਆਰਾ ਅਕਾਲ ਪੁਰਖ ਦੇ ਗੁਣ ਅਨੁਮਾਨੇ ਹੋਏ ਅਤੇ ਅਨੁਮਾਨ ਕੇ ਚਿੰਤਨ ਕੀਤੇ ਹੋਏ ਤਾਂ ਫੋਕਟ ਗੁਣ ਖਿਆਲੀ ਦੀ ਗੇੜਾ ਗੇੜੀ ਵਿੱਚ ਹੀ ਰੱਖਦੇ ਹਨ। ਵਾਸਤਵੀ ਗੁਣ ਲਖਤਾ ਇਸ ਬਿਧ ਹੋਣੀ ਅਸੰਭਵ ਹੈ। ਅਲਪਗ ਅਕਲ ਦੇ ਅਨੁਮਾਨੇ ਹੋਏ ਸਰਬੱਗ ਅਕਾਲ ਪੁਰਖ ਦੇ ਗੁਣ ਨਿਰੇ ਅਨੁਮਾਨਕ ਗੁਣ ਹੀ ਹੋਣਗੇ। ਅਨੁਮਾਨਕ ਗੁਣਾਂ ਦਾ ਅਰਥਾਤ ਆਪੋ ਲੱਖਣੇ ਲਾਏ ਗੁਣਾਂ ਦਾ ਚਿੰਤਨ ਕਰਨਾ ਨਾ ਹੀ ਨਾਮ ਅਭਿਆਸ ਹੈ, ਨਾ ਹੀ ਗੁਣ ਅਭਿਆਸ, ਤੇ ਨਾ ਹੀ ਇਸ ਅਭਿਆਸ ਦਾ ਕੁਝ ਸੁਭੇਤਾ ਹੈ। ਹਾਂ, ਗੁਰਬਾਣੀ ਦੁਆਰਾ ਦਰਸਾਏ ਅਕਾਲ ਪੁਰਖ ਦੇ ਗੁਣਾਂ ਦਾ ਚਿੰਤਨ ਗੁਣਕਾਰੀ ਹੋ ਸਕਦਾ ਹੈ। ਗੁਰਬਾਣੀ ਅੰਦਰ ਦਰਸਾਈ ਗੁਰਮਤ ਵਿਧੀ ਅਨੁਸਾਰ, ਨਾ ਕਿ ਅਨੁਮਾਨ ਖਿਆਲੀਆਂ ਦੀ ਖਿਆਲ ਜੁਗਤੀ ਅਨੁਸਾਰ, ਜਿਨ੍ਹਾਂ ਨੂੰ ਹੁਣ ਤਾਈ ਇਹ ਵੀ ਪਤਾ ਨਹੀਂ ਕਿ ਸਤਨਾਮ ਤਾਂ ਨਾਮ ਦਾ ਵਿਸ਼ੇਸ਼ਣ ਹੈ, ਨਾ ਕਿ ਖੁਦ ਨਾਮ। ਜੋ ਨਿਜ ਖਿਆਲ ਚਿੰਤਨੀ ਕਲਾ ਨੂੰ ਵਿਸ਼ੇਸ਼ਤਾ ਦਿੰਦੇ ਹਨ ਪਰ ਗੁਰਬਾਣੀ ਰੂਪੀ ਅੰਮ੍ਰਿਤ ਗੁਣਾਂ ਦੀ ਪਾਰਸ ਕਲਾ ਉੱਤੇ ਭਰੋਸਾ ਨਹੀਂ ਰੱਖਦੇ। ਗੁਰਬਾਣੀ ਦੇ ਜਾਂ ਗੁਰਬਾਣੀ ਰੂਪੀ ਗੁਣਾਂ ਦੇ ਅਥਵਾ ਗੁਰਬਾਣੀ ਦਰਸਾਏ ਗੁਣਾਂ ਦੇ ਨਿਜ ਕਲਪੇ ਅਰਥਾਂ ਦੀ ਚਿੰਤਨ ਕਲਾ ਨੂੰ ਤਾਂ ਉਹ ਮੰਨਦੇ ਹਨ, ਪਰ ਖਾਸ ਗੁਰਬਾਣੀ ਜਾਂ ਗੁਰਬਾਣੀ ਰੂਪੀ ਅੰਮ੍ਰਿਤ ਗੁਣਾਂ ਅਥਵਾ ਗੁਰਬਾਣੀ ਅੰਦਰ ਦਰਸਾਏ ਅਕਾਲ ਪੁਰਖ ਦੇ ਅਕਾਲੀ ਗੁਣਾਂ ਦੇ ਕਥਨ ਸੁਣਨ ਪੜ੍ਹਨ ਦੀ ਪਾਰਸ ਕਲਾ ਨੂੰ ਉਹ ਨਹੀਂ ਮੰਨਦੇ। ਪਾਰਸ ਦੇ ਗੁਣ ਪਰਸੇ ਤੇ ਹੀ ਜਾਣੇ ਜਾਂਦੇ ਹਨ, ਜਦੋਂ ਕਿ ਪਾਰਸ ਕਲਾ ਵਰਤਦੀ ਹੈ, ਅਨੁਮਾਨੇ ਤੋਂ ਨਹੀਂ ਜਾਣੇ ਜਾਂਦੇ, ਕਿਉਂਕਿ ਪਾਰਸ ਗੁਣਾਂ ਦਾ ਤੱਤ ਸਰੂਪ ਅਲਪਗ ਅਕਲ ਤੋਂ ਅਗੋਚਰ ਹੈ। ਉਹਨਾਂ ਦਾ ਅਨੁਮਾਨ ਕੋਈ ਕੀ ਕਰ ਸਕੇਗਾ ਅਤੇ ਨਿਰੇ ਅਨੁਮਾਨ ਕਰਨ ਨਾਲ ਨਾ ਹੀ ਪਾਰਸ ਗੁਣਾਂ ਦੀ ਅਥਵਾ ਪਾਰਸ ਗੁਣਾਂ ਵਾਲੇ ਗੁਣੀ ਅਕਾਲ ਪੁਰਖ ਦੀ ਲਖਿਅਤਾ ਹੋਵੇਗੀ, ਨਾ ਹੀ ਲੀਨਤਾ। ਗੁਰਬਾਣੀ ਰੂਪੀ ਪਾਰਸ ਗੁਣਾਂ ਨੂੰ ਸਵਾਸ ਸਵਾਸ ਪਰਸਣਾ, ਉਠਤ ਬੈਠਤ ਪਰਸਦੇ ਰਹਿਣਾ ਬੜੀ ਔਖੀ ਕਾਰ ਹੈ। ਗੁਰਬਾਣੀ ਦਾ ਅੰਮ੍ਰਿਤ ਬਾਣੀ ਦਾ ਤਤ ਸਾਰ ਅੰਮ੍ਰਿਤ ਨਾਮ ਗੁਰਮੰਤਰ ਰੂਪੀ ਤਤ ਪਾਰਸ ਹੀ ਸਵਾਸ ਸਵਾਸ ਖਿਨ ਖਿਨ ਪਰਸਿਆ ਜਾ ਸਕਦਾ ਹੈ। ਅਤੇ ਇਹ ਪਾਰਸ ਪਰਸ ਕਲਾ ਸਰੋਤ ਦ੍ਰਿਸ਼ਟੀ ਰਸਨਾ ਅਤੇ ਹਿਰਦੇ ਦੁਆਰਾ ਹੀ ਵਿਸ਼ੇਸ਼ ਕਰਕੇ ਵਰਤੇਗੀ, ਨਿਰੇ ਖਿਆਲ ਦੁਆਰਾ ਜਾਂ ਅਰਥਾਂ ਬੰਦੀ ਦੀ ਵਿਚਾਰ ਦੁਆਰਾ ਨਹੀਂ ਵਰਤ ਸਕਦੀ। ਸ਼੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ। ਸੂਰਠ ਮਹਲਾ ਪੰਜਵਾਂ। ਪਾਰਸ ਕਲਾ ਸ਼ਬਦ ਬਾਣੀ ਦੇ ਪਰਸਣ ਕਰ ਵਰਤੇਗੀ। ਸ਼ਬਦ ਬਾਣੀ ਜਾਂ ਤਾਂ ਸ਼੍ਰਵਣਾ ਦੁਆਰਾ ਹੀ ਪਰਸੀ ਜਾ ਕੇ ਅੰਦਰ ਉਤਰੇਗੀ ਅਤੇ ਆਪਣੀ ਪਾਰਸ ਕਲਾ ਵਰਤਾਏਗੀ, ਜਾਂ ਰਸਨਾ ਅਤੇ ਮੁੱਖ ਦੁਆਰਾ ਪੜੀ ਗੁਣੀ ਅਤੇ ਗਾਈ ਜਾ ਕੇ ਅੰਤਰਾਤਮੇ ਆਪਣੀ ਪਾਰਸ ਕਲਾ ਵਰਤਾਏਗੀ, ਜਾਂ ਰਿਧ ਅੰਤਰੀ ਘੱਟ ਸਵਾਸਾਂ ਦੁਆਰਾ ਅਭਿਆਸੀ ਜਾ ਕੇ ਅਰਥਾਤ ਹਲਕ ਤਾਲੂ ਨਾਲ ਸੁਤੇ ਸੁਪਰਸੇ ਸਵਾਸਾਂ ਦੁਆਰਾ ਬਿਲੋਈ ਜਾ ਕੇ ਆਪਣੀ ਅੰਮ੍ਰਿਤ ਅਕਸੀਰ ਦਾ ਪਾਰਸ ਰਸਾਇਣੀ ਅਸਰ ਉਪਜਾਏਗੀ। ਖਿਆਲ, ਨਿਰੋਲ ਖਿਆਲ ਸ਼ਬਦ ਬਾਣੀ ਨੂੰ ਨਹੀਂ ਸਪਰਸ਼ ਸਕਦਾ। ਸ਼ਬਦ ਬਾਣੀ ਦਾ ਅਨੁਮਾਨ ਮਾਤਰ ਹੀ ਲਾ ਸਕਦਾ ਹੈ, ਉਹ ਵੀ ਨਿਜ ਕਲਪੀ ਅਲਪਗਤਾ ਨੂੰ ਅਰਥਾ ਕੇ। ਨਿਜ ਖਿਆਲਾਂ ਦੁਆਰਾ ਅਨੁਮਾਨੇ ਅਰਥ ਨਿਜ ਦਿਮਾਗ ਦੇ ਅਲਪਗ ਖਿਆਲ ਹੀ ਹੋਣਗੇ, ਤਾਂ ਤੇ ਖਿਆਲਾਂ ਨੂੰ ਖਿਆਲ ਹੀ ਪਰਸਣਗੇ। ਪਾਰਸ ਕਲਾ ਕੈਸੇ ਵਰਤੇਗੀ? ਕੇਵਲ ਪਾਰਸ ਕਲਾ ਨੂੰ ਸੁਪਰਸਿਆਂ ਹੀ ਵਰਤ ਸਕਦੀ ਹੈ। ਅੰਮ੍ਰਿਤ ਰਸਾਇਣੀ ਪਾਰਸ ਕਲਾ ਤਾਂ ਗੁਰ ਸ਼ਬਦ ਹੈ, ਨਾ ਕਿ ਗੁਰ ਸ਼ਬਦ ਦੇ ਨਿਜ ਕਲਪੇ ਅਰਥਾਂ ਵਿੱਚ। ਨਿਜ ਕਲਪੇ ਅਰਥ ਤਾਂ ਆਪਣੇ ਅਲਪਗ ਖਿਆਲ ਹੀ ਹਨ। ਗੁਰ ਸ਼ਬਦ ਦੀ ਖਾਸ ਖਾਸੀਅਤ ਹੀ ਅੰਮ੍ਰਿਤ ਰੂਪ ਹੈ, ਪਾਰਸ ਸਦਰਸ ਹੈ। ਹਰ ਕਾ ਨਾਮ ਅੰਮ੍ਰਿਤ ਹੈ, ਦਾਰੂ ਇਹ ਲਾਏ ਹੋ। ਬਿਹਾਗੜੇ ਕੀ ਵਾਰ ਮਹਲਾ ਤੀਜਾ। ਇਸ ਅੰਮ੍ਰਿਤ ਰੂਪ ਪਾਰਸ ਬਾਣੀ ਨੂੰ ਮੁੱਖ ਬਾਣੀ ਰਸਨਾ ਸਵਾਸ ਹਿਰਦਾਸ ਦੁਆਰਾ ਪਰਸਨਾ, ਮਾਨੋ ਇਸ ਪਾਰਸ ਅੰਮ੍ਰਿਤ ਦਾ ਦਾਰੂ ਲਾਉਣਾ ਹੈ। ਇਸ ਦਾਰੂ ਰੂਪ ਪਾਰਸ ਅੰਮ੍ਰਿਤ ਨਾਮ ਦੇ ਪਰਸਣ ਦਾ ਅੰਮ੍ਰਿਤ ਫਲ ਕੀ ਹੋਵੇਗਾ? ਭਰਮੈ ਕੇ ਛੋੜ ਕੱਟ ਕੇ ਅੰਤਰ ਜੋਤ ਧਰੇ ਹੋ। ਬਿਹਾਗੜੇ ਕੀ ਵਾਰ ਮਹਲਾ ਚੌਥਾ। ਅੰਤਰ ਜੋਤ ਪ੍ਰਕਾਸ਼ ਪਾਰਸ ਸ਼ਬਦ ਦੀ ਸਪਰਸ਼ਤਾ ਦਾ ਅੰਮ੍ਰਿਤ ਫਲ ਹੈ। ਸ਼ਬਦ ਜੋਤ ਜਗਾਏ ਦੀਪਕ। ਬਿਲਾਵਲ ਮਹਿਲਾ ਪਹਿਲਾ। ਚੰਦਨ ਨਿਕਟ ਸਭ ਚੰਦਨ ਹੋਈਆ। ਬਿਲਾਵਲ ਮਹਿਲਾ ਚੌਥਾ। ਸ਼ਬਦ ਗੁਰ ਪਾਰਸ ਚੰਦਨ ਹੈ, ਜਿਤਨੀ ਵੀ ਕਾਸ਼ਟ ਲੋਸ਼ਟ ਹੈ ਸੋ ਸਭ ਪਾਰਸ ਚੰਦਨ ਨੂੰ ਪਰਸਨ ਕਰ ਪਾਰਸ ਚੰਦਨ ਰੂਪ ਹੀ ਹੋ ਜਾਂਦੀ ਹੈ। ਬਸ ਸ਼ਬਦ ਗੁਰਮੰਤਰ ਦੇ ਪਰਸਣ ਦੀ ਹੀ ਲੋੜ ਹੈ। ਪਾਰਸ ਕਲਾ ਆਪੇ ਵਰਤੇਗੀ, ਕਿਸੇ ਨਿਜ ਕਲਪੇ ਖਿਆਲ ਦੀ ਇੱਥੇ ਜਾਏ ਨਹੀਂ। ਗੁਰ ਸ਼ਬਦ ਗੁਰਮੰਤਰ ਗੁਰਮਤ ਨਾਮ ਨੂੰ ਜਪਣਾ ਪੜ੍ਹਨਾ ਸੁਣਨਾ ਗਾਵਣਾ ਹੀ ਪਾਰਸ ਕਲਾ ਵਰਤਾਉਣ ਨੂੰ ਸਮਰੱਥ ਹੈ, ਕਿਉਂਕਿ ਗੁਰਬਾਣੀ ਗੁਰ ਸ਼ਬਦ ਗੁਰਮੰਤਰ ਦਾ ਗਾਵਣਾ ਪੜ੍ਹਨਾ ਸੁਣਨਾ ਅਤੇ ਜਪਣਾ ਗੁਰਬਾਣੀ ਗੁਰ ਸ਼ਬਦ ਗੁਰਮੰਤਰ ਰੂਪੀ ਪਾਰਸ ਨੂੰ ਪਰਸਣਾ ਹੈ। ਸਾਰੀ ਗੁਰਬਾਣੀ ਮੰਤਰ ਰੂਪ ਹੈ, ਇਸ ਦੇ ਅਰਥਾਉਣ ਦੀ ਲੋੜ ਨਹੀਂ, ਬਿਨਾਂ ਅਰਥਾਏ ਹੀ ਮੰਤਰ ਕਲਾ ਵਰਤਦੀ ਹੈ। ਮੈਜ਼ ਬਾਣੀ ਦੇ ਬਾਰੰਬਾਰ ਪੜ੍ਹਨ ਸੁਣਨ ਅਤੇ ਜਪਣ ਦੀ ਲੋੜ ਹੈ, ਮੰਤਰ ਤੋਂ ਭਾਵ ਹੀ ਬਾਰੰਬਾਰ ਜਪਣ ਦਾ ਹੈ। ਗੁਰ ਸ਼ਬਦ ਗੁਰਮੰਤਰ ਅਰਥਾਤ ਨਾਮ ਗੁਰਮਤ ਨਾਮ ਬਾਣੀ ਸਰੂਪ ਹੈ, ਅਰਥਾਤ ਗੁਰ ਸ਼ਬਦ ਗੁਰਮੰਤਰ ਨਾਮ ਵੀ ਬਾਣੀ ਹੈ। ਸਾਰੀ ਗੁਰਬਾਣੀ ਦਾ ਤੱਤ ਗੁਰਮੰਤਰ ਰੂਪੀ ਅੰਮ੍ਰਿਤ ਬਾਣੀ ਹੈ। ਇਸੇ ਬਾਣੀ ਸਰੂਪ ਅੰਮ੍ਰਿਤ ਨਾਮ ਗੁਰਮੰਤਰ ਦਾ ਅਜੱਪਾ ਜਾਪ ਹੋਣਾ ਸੰਭਵ ਹੈ। ਅਜੱਪਾ ਜਾਪ ਦੇ ਆਮ ਅਰਥ ਕਈ ਗਿਆਨੀ ਇਉਂ ਲਾਉਂਦੇ ਹਨ ਕਿ ਜੇ ਜਾਪ ਰਸਨਾ ਤਾਲੂ ਮੁੱਖ ਕਰਕੇ ਅਥਵਾ ਪਰਾਪਸੰਤੀ ਮਧਮਾ ਬੈਖਰੀ ਬਾਣੀ ਕਰਕੇ ਨਾ ਜਪਿਆ ਜਾਵੇ ਸੋ ਅਜੱਪਾ ਜਾਪ ਹੈ। ਅਸੀਂ ਪੁੱਛਦੇ ਹਾਂ ਕਿ ਜੇ ਜਾਪ ਰਸਨਾ ਤਾਲੂ ਮੁੱਖ ਅਤੇ ਪਰਾਪਸੰਤੀ ਆਦਿਕ ਬਾਣੀ ਕਰਕੇ ਨਾ ਜਪਿਆ ਜਾਵੇ ਤਾਂ ਗਿਆਨੀ ਦੱਸਣ ਕਿ ਇਹ ਜਾਪ ਹੋਰ ਕਿਵੇਂ ਜਪਿਆ ਜਾਵੇ। ਖਿਆਲ ਕਰਕੇ ਜਪਣ ਦਾ ਨਾਉ ਜਾਪ ਨਹੀਂ ਹੋ ਸਕਦਾ। ਖਿਆਲ ਕਰਕੇ ਤਾਂ ਕੋਈ ਸ਼ਬਦ ਖਿਆਲਿਆ ਹੀ ਜਾ ਸਕਦਾ ਹੈ, ਜਪਿਆ ਨਹੀਂ ਜਾ ਸਕਦਾ। ਜਾਪ ਤਾਂ ਜਾਪ ਹੀ ਰਹੇਗਾ, ਗਿਆਨੀਆਂ ਦੇ ਅਰਥਾਂ ਵਾਲਾ ਅਜੱਪਾ ਜਾਪ ਨਹੀਂ ਹੋ ਸਕਦਾ। ਗੁਰਮਤ ਦੇ ਅਜੱਪਾ ਜਾਪ ਪਦ ਦਾ ਅਰਥ ਆਪ ਮੁਹਾਰਾ ਜਾਪ ਹੈ। ਇੱਕੋ ਸਾਹਾ ਜਪਿਆ ਜਾਪ, ਆਪ ਮੁਹਾਰਾ ਅਤੁੱਟ ਜਾਪ ਕਰਕੇ ਜਪਿਆ ਜਾਪ ਸੋ ਅਜੱਪਾ ਜਾਪ ਹੈ। ਅਮੁੱਕ ਜਪ ਗਿਣਤੀ ਤੋਂ ਅਗਿਣਤ, ਜਿਸ ਦੇ ਜਪ ਜਾਪ ਦੀ ਕੋਈ ਥੰਮ ਥਾਮ ਨਹੀਂ, ਜਿਸ ਦੀ ਜਪ ਗਿਣਤੀ ਦਾ ਕੋਈ ਸ਼ੁਮਾਰ ਨਹੀਂ, ਅਥਾ ਜਪਣ ਸ਼ੁਮਾਰ ਵਾਲਾ ਜਾਪ ਸੋ ਕਹੀਐ ਅਜੱਪਾ ਜਾਪ। ਅਜਪ ਅਟਕ ਤੇ ਬਾਹਰਾ, ਜਪ ਹੱਦ ਥਾਂ ਤੋਂ ਅਗੋਚਰਾ ਜਾਪ ਹੈ, ਸੋ ਹੈ ਅਜੱਪਾ ਜਾਪ। ਜਿਸ ਨੂੰ ਦਿਨ ਰਾਤ ਸਵਾਸ ਸਵਾਸ ਜਪੀ ਹੀ ਜਾਈਏ, ਜਿਸ ਜਾਪ ਤੋਂ ਕਦੇ ਵੀ ਅਜੱਪਾ ਨਾ ਹੋਈਏ, ਸੋ ਕਹੀਐ ਅਜੱਪਾ ਜਾਪ। ਜਾਪ ਕੀ ਤੇ ਜਾਪ ਰਹਿਤ ਕੀ? ਅਜੱਪਾ ਦੇ ਅਰਥ ਜਪ ਰਹਿਤ ਜਾਂ ਜਾਪ ਰਹਿਤ ਹੋ ਹੀ ਨਹੀਂ ਸਕਦੇ, ਨਾਲੇ ਜਾਪ ਨਾਲੇ ਅਜਾਪ। ਜਾਪ ਜੋ ਜਪਿਆ ਨਾ ਜਾਏ, ਇਹ ਅਰਥ ਅਜੱਪਾ ਜਾਪ ਦੇ ਫਬਦੇ ਹੀ ਨਹੀਂ। ਜਾਪ ਕੀ ਤੇ ਅਜੱਪਾ ਕੀ? ਅਜੱਪਾ ਦੇ ਅਰਥ ਜੋ ਜਪ ਨਾ ਹੋਵੇ ਕਰਨੇ, ਜਾਪ ਪਦ ਦੇ ਅਰਥਾਂ ਦੀ ਸਵੈ ਵਿਰੋਧਤਾ, ਸੈਲਫ ਕੰਟਰਡਿਕਸ਼ਨ ਹੈ। ਜਿੱਥੇ ਜਾਪ ਸੋ ਅਜੱਪਾ ਜਾਪੈ ਦੇ ਹੁਕਮ ਵਾਲਾ ਗੁਰਵਾਕ ਹੈ, ਉੱਥੇ ਤਾਂ ਸਪਸ਼ਟ ਜਾਪ ਜਪਾਣ ਦਾ ਹੁਕਮ ਹੈ। ਸੋ ਜਦ ਜਾਪ ਜਪਣ ਦਾ ਹੁਕਮ ਹੈ ਤਾਂ ਅਜੱਪਾ ਪਦ ਦੇ ਅਰਥ ਜਾਪ ਰਹਿਤ ਨਹੀਂ ਹੋ ਸਕਦੇ। ਮਨ ਖਿਆਲੇ ਜਾਪ ਨੂੰ ਅਜੱਪਾ ਜਾਪ ਦੱਸਣਾ ਜਪ ਜਾਪ ਪਦਾਂ ਨਾਲ ਮਖੌਲ ਕਰਨਾ ਹੈ। ਐਸੇ ਅਰਥਾਂ ਵਾਲੇ ਅਜੱਪਾ ਜਾਪ ਨੂੰ ਮਨ ਖਿਆਲਿਆ ਖਿਆਲ ਕਹਿਣਾ ਠੀਕ ਹੋਵੇਗਾ। ਵਾਕਈ ਐਸੇ ਜੋਗ ਜੁਗਤੀਸ਼ਰੀ ਲੋਕ ਨਿਰੇ ਮਨ ਦੇ ਖਿਆਲ ਨੂੰ ਹੀ ਮੁੱਖ ਰੱਖਦੇ ਹਨ। ਮਨ ਕਲਪੀਆਂ ਖਿਆਲ ਬਿਰਤੀਆਂ ਟਿਕਣ ਟਿਕਾਉਣ ਨੂੰ ਹੀ ਚਿੱਤ ਬਿਰਤੀਆਂ ਦੀ ਇਕਾਗਰਤਾ ਦੱਸਦੇ ਹਨ। ਸ਼ਬਦ ਜਾਪ ਨੂੰ ਨਾਮ ਮਾਤਰ ਵਿਚਕਾਰ ਰੱਖ ਕੇ ਅੱਖੀਂ ਘੱਟਾ ਪਾਉਂਦੇ ਹਨ, ਜੈਸਾ ਕਿ ਅੱਗੇ ਜਾ ਕੇ ਉਹ ਲਿਖਦੇ ਹਨ। ਦੇਖੋ ਕੀ ਲਿਖਦੇ ਹਨ, ਲਓ। ਪ੍ਰਾਣੀ ਜਦ ਇਕਾਗਰ ਚਿੱਤ ਹੁੰਦਾ ਹੈ ਤਾਂ ਉਸ ਨੂੰ ਆਪਣੇ ਆਪ ਹੀ ਨਾਮ ਧੁਨੀ ਸੁਣਾਈ ਦਿੰਦੀ ਹੈ। ਇਕਾਗਰਤਾ ਨਾਲ ਬਿਰਤੀ ਸੂਖਮ ਹੁੰਦੀ ਹੈ ਤੇ ਫਿਰ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਇਕਾਗਰਤ ਚਿੱਤ ਹੋਣ ਦਾ ਸਾਧਨ ਇੱਥੇ ਉਹਨਾਂ ਕੁਝ ਨਹੀਂ ਦੱਸਿਆ। ਮਾਨੋ ਆਪੋ ਹੀ ਬਿਰਤੀਆਂ ਇਕਾਗਰ ਹੋ ਸਕਦੀਆਂ ਹਨ। ਨਾਮ ਜਾਪ ਦੇ ਸਾਧਨ ਦਾ ਇੱਥੇ ਨਾਂ ਨਹੀਂ ਲਿਆ, ਬਲਕਿ ਦੱਸਿਆ ਹੈ ਕਿ ਇਕਾਗਰ ਚਿੱਤ ਹੋਣ ਪਸ਼ਚਾਤ ਇਸ ਇਕਾਗਰਤਾ ਦੇ ਆਸਰੇ ਨਾਮ ਧੁਨੀ ਸੁਣਾਈ ਦਿੰਦੀ ਹੈ। ਗੋਇਆ ਪਹਿਲਾਂ ਨਾਮ ਜਾਪ ਦੇ ਸਾਧਨ ਦੀ ਲੋੜ ਨਹੀਂ। ਨਾਮ ਜਾਪ ਦੀ ਸਾਧਨ ਸਹਾਇਤਾ ਬਿਹੂਣ ਇਕਾਗਰ ਚਿੱਤ ਹੋਣਾ ਗੁਰਮਤ ਆਸ਼ੇ ਤੋਂ ਉੱਕਾ ਹੀ ਪ੍ਰਤੀਕੂਲ ਹੈ। ਇਹ ਤਾਂ ਉਹ ਰਾਧਾ ਸੁਆਮੀਆਂ ਵਾਲੀ ਗੱਲ ਹੋਈ। ਫਰਕ ਸਿਰਫ ਇਤਨਾ ਹੀ ਹੈ ਕਿ ਰਾਧਾ ਸੁਆਮੀ ਅੱਖਾਂ ਨਾਸਾਂ ਕੰਨਾਂ ਨੂੰ ਮੁੰਦ ਕੇ ਧੁਨੀਆਂ ਸੁਣਦੇ ਹਨ ਅਤੇ ਸਾਡੇ ਵਿਦਵਾਨ ਲਿਖਾਰੀ ਜੀ ਮਨ ਖਿਆਲ ਦੁਆਰਾ ਹੀ ਇਕਾਗਰ ਚਿੱਤ ਕਰਕੇ ਨਾਮ ਧੁਨੀਆਂ ਸੁਣਦੇ ਹਨ। ਨਾਮ ਜਾਪ ਤਾਂ ਦੋਹਾਂ ਤੋਂ ਹੀ ਕਿਨਾਰੇ ਰਹਿ ਗਿਆ। ਸਾਡੇ ਆਪਣੇ ਸੰਪੰਥੀ ਮਿੱਤਰ ਲਿਖਾਰੀ ਜੀ ਦੀ ਦਲੀਲ ਲੜੀ ਇਉਂ ਹੈ। ਮਨ ਦੇ ਖਿਆਲ ਨਾਲ ਇਕਾਗਰ ਚਿੱਤ ਹੋਈਦਾ ਹੈ ਅਤੇ ਇਕਾਗਰਤਾ ਨਾਲ ਬਿਰਤੀ ਸੂਖਮ ਹੁੰਦੀ ਹੈ ਤੇ ਫਿਰ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਇਹ ਦਲੀਲ ਉਹਨਾਂ ਦੀ ਮਨ ਉਕਤ ਯੁਕਤੀ ਹੈ, ਗੁਰਮਤ ਸਾਧਨ ਯੁਕਤੀ ਨਹੀਂ, ਅਤੇ ਨਾਮ ਜਾਪ ਦੇ ਗੁਰਮਤ ਹੁਕਮ ਤੋਂ ਉੱਕਾ ਹੀ ਮੁਨਹਰਫ ਕਰਾਉਂਦੀ ਹੈ। ਮਨ ਦੇ ਖਿਆਲ ਨਾਲ ਚਿੱਤ ਦੀ ਇਕਾਗਰਤਾ ਪ੍ਰਾਪਤ ਨਹੀਂ ਹੁੰਦੀ, ਨਾ ਹੀ ਅਜਿਹੀ ਇਕਾਗਰਤਾ ਨਾਲ ਬਿਰਤੀ ਸੂਖਮ ਹੁੰਦੀ ਹੈ, ਅਤੇ ਨਾ ਹੀ ਇਸ ਬਿਦ ਕੋਈ ਧੁਨੀ ਸੁਣਾਈ ਦੇ ਸਕਦੀ ਹੈ। ਗੁਰਮਤ ਅਨੁਸਾਰ ਨਾਮ ਹੀ ਚਿੱਤ ਬਿਰਤੀਆਂ ਦੀ ਇਕਾਗਰਤਾ ਦਾ ਸਾਧਨ ਵਸੀਲਾ ਹੈ, ਅਤੇ ਨਾਮ ਦੇ ਸਾਧਨ ਕਰਕੇ ਹੀ ਬਿਰਤੀਆਂ ਦੀ ਸੂਖਮਤਾ ਪ੍ਰਾਪਤ ਹੁੰਦੀ ਹੈ, ਅਤੇ ਨਾਮ ਦੀ ਅਭਿਆਸ ਕਮਾਈ ਦੇ ਪ੍ਰਤਾਪ ਹੀ ਅਨਹਦ ਧੁਨੀਆਂ ਦੀ ਆਤਮ ਖੇਡ ਉਦੇ ਹੁੰਦੀ ਹੈ। ਮਨਾਂ ਦਾ ਮਨੋ ਮਨੀ ਖਿਆਲਿਆ ਖਿਆਲ ਸਾਧਨ ਮੂਲ ਨਹੀਂ ਹੋ ਸਕਦਾ, ਨਾ ਹੀ ਮਨ ਮੰਨਿਆ ਕੋਈ ਖਿਆਲ ਗੁਣਕਾਰੀ ਜਾਂ ਲਾਭਦਾਇਕ ਹੈ। ਸਗੋਂ ਨਾਮ ਬਿਹੂਣ ਜਿਤਨੇ ਵੀ ਅਵਰ ਅਨੇਕ ਪ੍ਰਕਾਰੀ ਖਿਆਲ ਹਨ, ਸੋ ਸਭ ਪ੍ਰਾਗੰਦਾ ਖਿਆਲ ਹਨ। ਨਾਨਕ ਵਿਣ ਨਾਵੈ ਆਲੂਦਿਆ ਜਿੱਤੀ ਹੋਰ ਖਿਆਲ। ਮਾਰੂ ਵਾਰ ਮਹੱਲਾ ਪੰਜਵਾਂ। ਆਲੂਦੇ ਖਿਆਲਾਂ ਨੇ ਤਾਂ ਆਲੂਦਗੀ ਹੀ ਵਰਤਾਉਣੀ ਹੈ। ਨਾਮ ਤੋਂ ਬਿਨਾਂ ਜਿਤਨੇ ਵੀ ਹੋਰ ਖਿਆਲ ਹਨ, ਉਹ ਤਾਂ ਉੱਪਰਲੇ ਗੁਰਵਾਕ ਅਨੁਸਾਰ ਸਭ ਪ੍ਰਾਗੰਧਾ ਹੀ ਹਨ। ਇਹਨਾਂ ਤੋਂ ਆਲੂਦਗੀ ਹੀ ਉਪਜਦੀ ਹੈ। ਆਲੂਦਗੀ ਤੋਂ ਇਕਾਗਰਤਾ ਕੀ ਹੋਣੀ ਸੀ, ਸਗੋਂ ਪ੍ਰਾਗੰਧਗੀ ਹੀ ਵਿਆਪਦੀ ਹੈ। ਸਾਰੀ ਕਸਰ ਇਹੋ ਹੈ ਕਿ ਅਸੀਂ ਆਪਣੀ ਅਕਲ ਨੂੰ ਗੁਰਬਾਣੀ ਦੇ ਪਿੱਛੇ ਨਹੀਂ ਲਾਉਂਦੇ, ਸਗੋਂ ਉਲਟਾ ਗੁਰਬਾਣੀ ਨੂੰ ਆਪਣੀ ਅਕਲ ਦੇ ਪਿੱਛੇ ਲਾਉਂਦੇ ਹਾਂ। ਇਸ ਤੱਤ ਅਸੂਲ ਤੋਂ ਉਖੜ ਕੇ ਨਿਰੀ ਆਪਣੀ ਅਕਲ ਦੇ ਅਧੀਨ ਹੋ ਕੇ ਭਾਵੇਂ ਲੱਖ ਪੁਸਤਕਾਂ ਲਿਖੀ ਜਾਈਏ, ਤਿਨ੍ਹਾਂ ਤੋਂ ਗੁਰਮਤ ਸਿਧਾਂਤਾਂ ਦਾ ਪ੍ਰਚਾਰ ਨਹੀਂ ਹੋਵੇਗਾ, ਅਕਲੀ ਢਕੌਂਸਲਿਆਂ ਦਾ ਵਿਉਪਾਰ ਹੋਵੇਗਾ। ਇੱਕ ਜਗ੍ਹਾ ਤਾਂ ਸਾਡੇ ਫਿਲਾਸਫਰ ਸਿਮਰਨ ਫਿਲਾਸਫੀ ਨਿਰੂਪਣ ਕਰਦੇ ਹੋਏ ਇਉਂ ਲਿਖਦੇ ਹਨ ਕਿ ਸਿਮਰਨ ਕਰਨ ਨਾਲ ਆਦਮੀ ਦੀ ਪ੍ਰੀਤੀ ਵਾਹਿਗੁਰੂ ਨਾਲ ਜੁੜਦੀ ਹੈ। ਪਰ ਉਸੇ ਪੰਨੇ ਵਿੱਚ ਸਿਮਰਨ ਦੇ ਫੁੱਟਨੋਟ ਹੇਠਾਂ ਇਉਂ ਲਿਖ ਦਿੰਦੇ ਹਨ, ਪ੍ਰੀਤੀ ਹੀ ਸਭ ਗੁਣਾਂ ਦਾ ਤੱਤ ਹੈ, ਸਿਮਰਨ ਤੋਤੇ ਵਰਗਾ ਰਟਣ ਨਹੀਂ, ਇਹ ਤਾਂ ਪ੍ਰੇਮ ਪ੍ਰੀਤ ਤਾਂਗ ਦੀ ਕਾਂਗ ਹੈ, ਇਹ ਅੰਮ੍ਰਿਤ ਦੀ ਕੁੰਜੀ ਹੈ। ਫਿਰ ਇਸ ਦੂਜੇ ਖਿਆਲ ਦੀ ਪ੍ਰੋੜਤਾ ਵਿੱਚ ਅੱਗੇ ਨੇੜੇ ਜਾ ਕੇ ਹੀ ਇਉਂ ਲਿਖਦੇ ਹਨ, ਸਿਮਰਨ ਵਾਸਤੇ ਸਿਰਫ ਸੱਚੀ ਪ੍ਰੀਤੀ ਦੀ ਲੋੜ ਹੈ, ਬਲਕਿ ਸੱਚੀ ਪ੍ਰੀਤੀ ਤੇ ਸਿਮਰਨ ਨਾਲ ਹੀ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ।